पुण्यदान गुरु गए बनवाज तेरे चरण चरण
शब्द की थीम है उत्तम मत मेरे हृदय तुम आओ। इस शब्द दे विच गुरु अर्जन देव जी महाराज इंसानी जीवन दे विच अगर सब तो वड्डी कोई लैक कोई कमी देखते हैं अगर किसी चीज का सब तो ज्यादा अभाव है तो वो उत्तम मत है। उत्तम मत तो बिना जिसनों असी मत समझते हाँ वो गुरु जी उसनों कुमत आखते। तो इस शब्द की जो रुहाव की पंक्ति है गुरु अर्जन देव जी इस दे विच मंग करते हैं उत्तम मत मेरे हृदय तू आओ। तो इस शब्द नु सुनो फिर इसकी जो इन डेप्थ शब्द दे विच गुरु महाराज जो सानू तालीम देने की कोशिश करते हैं उसनु समझ के अपना समा सफला किया जाएगा। इस शब्द की विचार के नाल अपने थाट प्रोसैस की जो रिचनेस है वह अचीव करने की कोशिश की जाएगी। सो थीम है उत्तम मत। इंग्लिश के इसनों असं आख सकते हैं डिवाइन विजडम द हाईएसट थाट प्रोसैस डिवाइन विजडम। तो गुरु जी उस दे लई पुकार कर रहे हैं उत्तम मत मेरे हृदय तू आओ।
तम मत मेरे हृदय तू आओ हृदय तू आओ। उत्तम मत मेरे हृदय तू आओ हृदय तू आओ। उत्तम मत मेरे हृदय तू आओ हृदय तू आओ।
संघ दे विच दास दी एक कोशिश होएगी आप जी नू सत्संग दा एक खास टेस्ट जो है वो अनुभव करवाया जाए। और उस दे लई इस जरूरी है कि आप सबना दा जो कोऑपरेशन है सहयोग है वो भी प्राप्त होवे। तो सब तो पहला दास आप जी की सेवा च यह अर्ज करेगा कि इस पंक्ति नू सारी संगत गायन करने की कोशिश करो। हिंदुस्तान दे विच आके देखिया है कि जो साडा कीर्तन सुनन दा ढंग है वह बहुत पैसिव है। ਪੈਸਿਵ ਦਾ ਅਰਥ ਜਾਣੀ ਅਸੀਂ ਐਕਟਿਵਲੀ ਨੀਦਰ ਫਿਜ਼ੀਕਲੀ ਨੋਰ ਮੈਂਟਲੀ ਪੂਰੀ ਤਰ੍ਹਾਂ ਇਨਵੋਲਵ ਨਹੀਂ ਹੁੰਦੇ ਔਰ ਜਿਤਨੀ ਦੇਰ ਤੱਕ ਕਿਸੇ ਚੀਜ਼ ਦੇ ਵਿੱਚ 100% ਇਨਵੋਲਵਮੈਂਟ ਨਾ ਹੋਵੇ ਤੁਹਾਡੀ ਪਾਰਟਿਸਪੇਸ਼ਨ ਨਾ ਹੋਵੇ ਉਤਨੀ ਦੇਰ ਤੱਕ ਉਸ ਚੀਜ਼ ਦਾ ਇੱਕ ਡਿਸਟੈਂਸ ਬਣਿਆ ਰਹਿੰਦਾ ਫਾਰ ਐਗਜ਼ਾਮਪਲ ਇਹ ਤੇ ਦਾਸ ਨੂੰ ਸਿਰਫ ਆਪਣੇ ਕੀਰਤਨ ਦੇ ਸਟਾਈਲ ਨੂੰ ਇੰਟਰੋਡਿਊਸ ਕਰਨ ਦੇ ਲਈ ਟਾਈਮ ਲੱਗ ਰਿਹਾ ਹੈ ਜੋ ਕਿ ਸ਼ਾਇਦ ਕੱਲ੍ਹ ਨਹੀਂ ਲੱਗੇਗਾ ਤਾਂ ਕਿ ਜੋ ਮੈਕਸੀਮਮ ਬੈਨੀਫਿਟ ਹੈ ਇਸ ਜੋ ਘੰਟੇ ਭਰ ਦਾ ਟਾਈਮ ਪ੍ਰਾਪਤ ਹੈ ਉਸ ਦੇ ਵਿੱਚ ਉਸਨੂੰ ਹਾਸਲ ਕੀਤਾ ਜਾ ਸਕੇ ਮਿਸਾਲ ਦੇ ਤੌਰ ਤੇ ਅਗਰ ਆਪ ਇੱਕ ਸਧਾਰਨ ਜੀ ਕੋਈ ਮੂਵੀ ਫਿਲਮ ਦੇਖ ਰਹੇ ਹੋ ਲੇਕਿਨ ਪੂਰੀ ਤਰ੍ਹਾਂ ਮੈਂਟਲੀ ਫਿਜ਼ੀਕਲੀ ਤੁਸੀਂ ਉਸ ਦੇ ਵਿੱਚ ਇਨਵੋਲਵ ਨਹੀਂ ਹੋ ਚਾਹੇ ਉਹ ਕਿਤਨੀ ਵੀ ਅੱਛੀ ਕਿਉਂ ਨਾ ਹੋਵੇ ਉਸ ਦਾ ਤੁਸੀਂ ਆਨੰਦ ਨਹੀਂ ਲੈ ਸਕਦੇ ਅਗਰ ਦੋ ਚਾਰ ਸੱਜਣ ਇਕੱਠੇ ਹੋ ਕੇ ਬੈਠੇ ਹਨ ਆਪਸ ਵਿੱਚ ਕੈਜੂਅਲ ਟਾਕ ਵੀ ਕਰਦੇ ਹਨ ਪਰ ਅਗਰ ਉਹਨਾਂ ਦੇ ਵਿੱਚੋਂ ਇੱਕ ਵੀ ਸੱਜਣ ਪਾਰਟੀਸਪੇਟ ਨਹੀਂ ਕਰ ਰਿਹਾ ਇਨਵੋਲਵ ਨਹੀਂ ਹੈ ਤਾਂ ਉਸ ਦਾ ਪੂਰੀ ਤਰ੍ਹਾਂ ਆਨੰਦ ਨਹੀਂ ਲਿਆ ਜਾ ਸਕਦਾ ਇਸੇ ਤਰ੍ਹਾਂ ਸਤਸੰਗ ਵੀ ਹੈ ਅਗਾਂਹ ਚੱਲ ਕੇ ਅਰਜ਼ ਕਰਾਂਗਾ ਕਿ ਸਤਸੰਗ ਕਰਨ ਦਾ ਬਹੁਤ ਦਫਾ ਦੇਖਣ ਚ ਤੇ ਇਹ ਆਉਂਦਾ ਹੈ ਕਿ ਜੋ ਆਬਜੈਕਟਿਵ ਹੈ ਸਤਸੰਗ ਕਰਨ ਦਾ ਜੋ ਆਬਜੈਕਟਿਵ ਹੈ ਮੋਸਟ ਆਫ ਦ ਟਾਈਮਸ ਉਹ ਵੀ ਸਾਨੂੰ ਕਲੀਅਰ ਨਹੀਂ ਹੁੰਦਾ ਕਿ ਵਾਈ ਵੀ ਆਰ ਹੇਅਰ ਉਸ ਤੇ ਵੀ ਥੋੜੀ ਜਿਹੀ ਅਰਜ਼ ਕੀਤੀ ਜਾਏਗੀ ਸਭ ਤੋਂ ਪਹਿਲਾਂ ਜੋ ਅਕੰਪਲਿਸ਼ ਕਰਨਾ ਚਾਹੁੰਦੇ ਹਾਂ ਅਚੀਵ ਕਰਨਾ ਚਾਹੁੰਦੇ ਹਾਂ ਇਹ ਹੈ ਕਿ ਸਾਰੀ ਸੰਗਤ ਅਗਰ ਆਪ ਆਹਿਸਤਾ ਆਹਿਸਤਾ ਵੀ ਗੁਣਗੁਣਾਓਗੇ ਤਾਂ ਵੀ ਕਾਫੀ ਸਾਰੀ ਆਵਾਜ਼ ਬਣ ਜਾਏ ਲੇਕਿਨ ਗੋਲ ਕੀ ਹੈ ਕਿ ਸਾਨੂੰ ਇਸ ਟਾਈਮ ਫਰੇਮ ਦੇ ਵਿੱਚ ਆਪਣੇ ਆਪ ਨੂੰ ਬਾਹਰਲੇ ਸੰਸਾਰ ਨਾਲੋਂ ਡਿਸਕੁਨੈਕਟ ਕਰਕੇ ਪੂਰੀ ਦੀ ਪੂਰੀ ਤਰ੍ਹਾਂ ਇਸ ਦੇ ਵਿੱਚ ਆਪਣੇ ਮਨ ਨੂੰ ਇਨਵੋਲਵ ਕਰਨਾ ਪਏ ਉਸ ਦੇ ਲਈ ਸਭ ਤੋਂ ਵਧੀਆ ਢੰਗ ਪਹਿਲਾ ਕਿ ਇਸ ਪੰਕਤੀ ਦੇ ਨਾਲ ਆਪ ਜੀ ਗਾਇਨ ਕਰਨ ਦੀ ਕੋਸ਼ਿਸ਼ ਕਰੋ ਇੱਕ ਦਫਾ ਦੋ ਦਫਾ ਆਹਿਸਤਾ ਕਰਦਿਆਂ ਕਰਦਿਆਂ ਵੀ ਵਿਲ ਰੀਚ ਦਿਸ ਆਬਜੈਕਟਿਵ ਕਿ ਅਸੀਂ ਇਸਨੂੰ ਗਾਇਨ ਕਰ ਸਕਾਂਗੇ ਫਿਰ ਕਿਹਾ ਜਾਏਗਾ ਕਿ ਅਸੀਂ ਸਾਰੇ ਮੈਂਟਲੀ ਪ੍ਰਪੇਅਰਡ ਹਾਂ ਉਸ ਸ਼ਬਦ ਦੀ ਜੋ ਵਿਚਾਰਧਾਰਾ ਹੈ ਉਸਨੂੰ ਸੁਣਨ ਦੇ ਲਈ ਸੋ ਪਿਆਰ ਨਾਲ ਹੁਣ ਬੇਨਤੀ ਹੈ ਆਪ ਮਨ ਨੂੰ ਇਕਾਗਰ ਕਰੋ ਮਨ ਦੀ ਡਿਸਟਰੈਕਸ਼ਨ ਦਾ ਅੱਖੀਆਂ ਦਾ ਖੁੱਲੇ ਹੋਣਾ ਬੜਾ ਵੱਡਾ ਇੱਕ ਵਿਘਨ ਬਣਦਾ ਹੈ ਇੱਧਰ ਉੱਧਰ ਅੱਖਾਂ ਦੇ ਦੁਆਰਾ ਹੀ ਮਨ ਖਿੰਡਦਾ ਹੈ ਇਸ ਵਕਤ ਇਹ ਇੱਕ ਮੈਡੀਟੇਸ਼ਨਲ ਚੀਜ਼ ਹੈ ਅੱਜ ਦੁਨੀਆਂ ਦੇ ਵਿੱਚ ਥਾਂ ਥਾਂ ਉੱਤੇ ਮੈਡੀਟੇਸ਼ਨ ਸਿਖਾਈ ਜਾਂਦੀ ਹੈ ਮੇਰੇ ਖਿਆਲਾਂ ਜੋ ਗੁਰਬਾਣੀ ਚੋਂ ਨਜ਼ਰ ਆਇਆ ਹੈ ਗੁਰਬਾਣੀ ਦੇ ਕੀਰਤਨ ਤੋਂ ਵੱਧ ਕੇ ਵਧੀਆ ਮੈਡੀਟੇਸ਼ਨ ਦੀ ਹੋਰ ਕੋਈ ਟੈਕਨੀਕ ਨਹੀਂ ਹੋ ਸਕਦੀ ਅੱਜ ਸੰਸਾਰ ਦੇ ਵਿੱਚ ਲੋਕ ਕੋਈ ਕਿਤੇ ਮੈਡੀਟੇਸ਼ਨ ਸਿੱਖਣ ਜਾ ਰਹੇ ਹਨ ਕੋਈ ਕਿਤੇ ਸਿੱਖਣ ਜਾ ਰਹੇ ਹਨ ਯਾਨੀ ਮੈਡੀਟੇਸ਼ਨਲ ਏਜ ਬਣੀ ਪਈ ਹੈ ਲੇਕਿਨ ਦਾ ਮੈਥਡ ਆਫ ਦਾ ਮੈਡੀਟੇਸ਼ਨ ਜੋ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਨੇ ਸਮਝ ਦਿੱਤਾ ਸੀ ਉਹ ਸਿਰਫ ਕੀਰਤਨ ਸੀ ਉਹ ਕਿਉਂ ਨਹੀਂ ਰਹਿ ਗਿਆ ਕਿਉਂਕਿ ਅਸੀਂ ਉਸ ਦੀ ਵਿਧੀ ਭੁੱਲ ਚੁੱਕੇ ਪਹਿਲਾਂ ਤੇ ਵੀ ਆਲ ਸ਼ੁੱਡ ਸਿੱਟ ਪ੍ਰੋਪਰ ਚੌਂਕੜੀ ਮਾਰ ਕੇ ਇਰੈਕਟ ਹੋ ਕੇ ਤਾਂ ਕਿ ਸਾਵਧਾਨਤਾ ਆਵੇ ਸਾਰੀ ਸੰਗਤ ਨੂੰ ਬੇਨਤੀ ਹੈ ਸਰੀਰ ਦੀ ਅਲਰਟਨੈਸ ਸਾਵਧਾਨਤਾ ਜਿਹੜੀ ਹੈ ਉਹ ਸਭ ਤੋਂ ਪਹਿਲਾ ਸਟੈਪ ਸੋ ਚੌਂਕੜੀ ਮਾਰ ਕੇ ਸਿੱਧੇ ਹੋ ਕੇ ਬੈਠੋ ਅਨਲੈਸ ਦੇਰ ਇਜ਼ ਅ ਬੈਕ ਪ੍ਰੋਬਲਮ ਵਿਚ ਆਈ ਹੈਵ ਮਾਈਸੈਲਫ ਮੈਂ ਫਿਰ ਵੀ ਚੌਂਕੜੀ ਲਗਾ ਕੇ ਸਿੱਧਾ ਬੈਠਣ ਦੀ ਕੋਸ਼ਿਸ਼ ਕਰ ਰਿਹਾ ਉਸ ਤੋਂ ਬਾਅਦ ਦੂਸਰਾ ਅਭਿਆਸ ਜੋ ਕਠਿਨ ਹੈ ਕਿ ਉਹ ਹੁਣ ਕੁਛ ਪੜ੍ਹਨਾ ਤੇ ਹੈ ਨਹੀਂ ਸ਼ਬਦ ਦੇ ਨਾਲ ਸੁਰਤੀ ਮਨ ਲਗਾਉਣ ਦੇ ਵਾਸਤੇ ਅੱਖੀਆਂ ਨੂੰ ਇੱਧਰ ਉੱਧਰ ਦੇਖਣ ਤੋਂ ਵਰਜੋ ਔਰ ਬੰਦ ਕਰਨ ਦੀ ਕੋਸ਼ਿਸ਼ ਕਰੋ ਯੂ ਵਿਲ ਫਾਇੰਡ ਇਟ ਵੈਰੀ ਡਿਫੀਕਲਟ ਕਿਉਂਕਿ ਅਸੀਂ ਆਦੀ ਨਹੀਂ ਹੈ ਇਸ ਚੀਜ਼ ਦੇ ਅਸੀਂ ਆਦੀ ਨਹੀਂ ਹੈ। ਲੇਕਿਨ ਇਹ ਜੋ ਇਸ ਦਫਾ ਇਹ ਜੋ ਇਸ ਵਕਤ ਜੋ ਐਕਟ ਹੈ ਇਹ ਮੈਡੀਟੇਸ਼ਨਲ ਹੈ। ਇਬਾਦਤ ਕਹੋ, ਭਗਤੀ ਕਹੋ, ਮੈਡੀਟੇਸ਼ਨ ਕਹੋ, ਇੱਕ ਹੀ ਚੀਜ਼ ਹੈ। ਉਸ ਦੇ ਲਈ ਸਰਟਨ ਪ੍ਰੈਪਰੇਸ਼ਨ ਜਿਹੜੀ ਹੈ, ਤਿਆਰੀ ਜਿਹੜੀ ਹੈ, ਗਰਾਊਂਡ ਵਰਕ ਜਿਹੜਾ ਹੈ ਉਹ ਬਹੁਤ ਇਨਵੋਲਵਡ ਹੈ। ਐਸਾ ਕੁਛ ਹਿੰਦੁਸਤਾਨ ਚ ਮੈਨੂੰ ਨਜ਼ਰ ਨਹੀਂ ਆਇਆ ਜਿੱਥੇ ਕਿ ਵੀ ਪ੍ਰਪੇਅਰ ਅਵਰ ਸੈਲਫ ਫਾਰ ਦਿਸ ਕਾਇੰਡ ਆਫ ਐਕਟੀਵਿਟੀ। ਸੋ ਬਹੁਤ ਪੈਸਿਵ ਅਪਰੋਚ ਹੈ, ਐਟੀਟਿਊਡ ਹੈ। ਤੋ ਹੁਣ ਗਾਇਨ ਕਰਨ ਦੀ ਕੋਸ਼ਿਸ਼ ਕਰੋ, ਉੱਤਮ ਮਤ ਮੇਰੇ ਹਿਰਦੇ ਤੋਂ ਆਓ। ਪੰਕਤੀ ਤੁਹਾਨੂੰ ਫੈਮਿਲੀਅਰ ਹੋ ਜਾਏ, ਇਸ ਵਾਸਤੇ ਪਹਿਲਾਂ ਪੰਕਤੀ ਦਾਸ ਆਖੇਗਾ, ਫਿਰ ਸਾਰੀ ਸੰਗਤ ਵੈਸੇ ਬੋਲ ਦਿਓ। ਉੱਤਮ ਮਤ, ਫਿਰ ਬੋਲੋ, ਉੱਤਮ ਮਤ ਮੇਰੇ ਹਿਰਦੇ ਤੋਂ ਆਓ। ਹੁਣ ਦੇਖੋ ਵੀ ਸੰਗਤ ਚੋਂ ਕਿੰਨੇ ਪਰਸੈਂਟ ਸੰਗਤ ਬੋਲੀ। ਹਾਲਾਂਕਿ ਕੋਈ ਗਾਇਨ ਕਰਨ ਨੂੰ ਨਹੀਂ ਕਿਹਾ, ਕੋਈ ਅਲਾਪ ਸਰਗਮ ਕਰਨ ਨੂੰ ਨਹੀਂ ਕਿਹਾ, ਔਰ ਕਿਸੇ ਨੂੰ ਇਕੱਲਿਆਂ ਉੱਠ ਕੇ ਨਹੀਂ ਕਿਹਾ ਵੀ ਤੁਸੀਂ ਇਕੱਲੇ ਉੱਠ ਕੇ ਬੋਲ ਕੇ ਦਿਖਾਓ। ਉਹ ਚ ਵੀ ਝਿਜਕ ਥੋੜੀ ਹੁੰਦੀ ਹੈ। ਸੰਗਤ ਨੂੰ ਆਖਿਆ ਉੱਤਮ ਮਤ ਮੇਰੇ ਹਿਰਦੇ ਤੋਂ ਆਓ, ਪੰਕਤੀ ਬੋਲੋ, ਪਰ ਸਾਰੀ ਸੰਗਤ ਬੋਲੀ ਨਹੀਂ। ਕਾਰਨ ਕੀ, ਇਸ ਦੀ ਵਜ੍ਹਾ ਕੀ? ਵਜ੍ਹਾ ਇਹ ਹੈ ਕਿ ਮੈਂਟਲੀ ਵੀ ਆਰ ਨੋਟ ਹੇਅਰ, ਫਿਜ਼ੀਕਲੀ ਵੀ ਆਰ ਹੇਅਰ। ਸਰੀਰ ਕਰਕੇ ਅਸੀਂ ਇੱਥੇ ਹਾਂ, ਲੇਕਿਨ ਮੈਂਟਲੀ ਨਾ ਅਸੀਂ ਪੂਰੇ ਐਕਟਿਵ ਹਾਂ, ਨਾ ਅਸੀਂ ਪੂਰੇ ਦੇ ਪੂਰੇ ਪ੍ਰੈਜੈਂਟ। ਸੋ ਮੈਂ ਫਿਰ ਅਰਜ਼ ਕਰਾਂਗਾ, ਦਾਸ ਤੋਂ ਬਾਅਦ ਇਸ ਪੰਕਤੀ ਨੂੰ ਬੋਲਿਓ, ਉੱਤਮ ਮਤ ਮੇਰੇ ਹਿਰਦੇ ਤੋਂ ਆਓ। ਫਰਕ ਦੇਖ ਲਓ, ਹਾਲੇ ਵੀ ਬਹੁਤ ਸਾਰੀ ਗੁੰਜਾਇਸ਼ ਹੈ ਇਸ ਨੂੰ ਇੰਪਰੂਵ ਕਰਨ ਦੇ ਵਿੱਚ। ਅਗਰ ਅਸੀਂ ਇਤਨਾ ਹੀ ਨਹੀਂ ਕਰਾਂਗੇ ਤੇ ਗੁਰਬਾਣੀ ਦੀ ਵਿਚਾਰ ਤੇ ਬਹੁਤ ਡੂੰਘੀ, ਗਹਿਰੀ, ਬਹੁਤ ਸੂਖਮ ਹੈ। ਮਨ ਦੀ ਤਿਆਰੀ ਜਿਹੜੀ ਬਹੁਤ ਜ਼ਰੂਰੀ ਚੀਜ਼ ਹੈ। ਫਿਰ ਆਖੋ ਉੱਤਮ ਮਤ ਮੇਰੇ ਹਿਰਦੇ ਤੋਂ ਆਓ। ਹੁਣ ਗਾਇਨ ਕਰਨ ਦੀ ਕੋਸ਼ਿਸ਼ ਕਰੋ, ਪਹਿਲਾਂ ਦਾਸ ਸਟੇਜ ਤੋਂ ਗਾਇਨ ਕਰਨ, ਫਿਰ ਆਪ ਸਾਰੀ ਸੰਗਤ ਨੇ ਗਾਇਨ ਕਰਨ।
ਉੱਤਮ ਮਤ ਮੇਰੇ ਹਿਰਦੇ ਤੋਂ ਆਓ, ਹਿਰਦੇ ਤੋਂ ਆਓ। ਉੱਤਮ
ਗਾਓ,
ਉੱਤਮ ਮਤ ਮੇਰੇ ਹਿਰਦੇ ਤੋਂ ਆਓ, ਹਿਰਦੇ ਤੋਂ ਆਓ। ਉੱਤਮ ਉੱਤਮ ਮਤ ਮੇਰੇ ਹਿਰਦੇ ਤੋਂ ਆਓ, ਹਿਰਦੇ ਤੋਂ ਆਓ। ਗਾਵੋ ਗਾਵੋ ਗੁਣ ਗੋਬਿੰਦ, ਧਿਆਵੋ ਗਾਵੋ ਗੁਣ ਗੋਬਿੰਦ। ਅਤ ਪ੍ਰੀਤਮ ਮੋਹੇ ਲਾਗੇ ਨਾ, ਲਾਗੇ ਨਾ। ਅਤ ਪ੍ਰੀਤਮ ਮੋਹੇ ਲਾਗੇ ਨਾ, ਲਾਗੇ ਨਾ। ਉੱਤਮ ਮਤ ਮੇਰੇ ਹਿਰਦੇ ਤੋਂ ਆਓ, ਹਿਰਦੇ ਤੋਂ ਆਓ। ਉੱਤਮ ਮਤ ਮੇਰੇ ਹਿਰਦੇ ਤੋਂ ਆਓ, ਹਿਰਦੇ ਤੋਂ ਆਓ। ਸ਼ਬਦ ਬਣਾਵੋ गुरु के शब्द बनाओ हे मन गाओ, गुरु के शब्द बनाओ हे मन, गुरु के शब्द बनाओ हे मन। गुरु के शब्द बनाओ ए मन, गुरु के शब्द बनाओ ए मन, गुरु के।
और पढ़ने की कोशिश करो, ए हॉल सारी संगत की आवाज नाल भरना चाहिए, संगत नाल ते भर गया है, पर उन संगत दी कीर्तन दी आवाज नाल भी भरना चाहिए। एक एक पंक्ति दे विच बहुत प्रोफाउंड डेप्थ है। गुरु का शब्द बनावो ए मन, गुरु जी एक नवे किस्म दा मन जो कंस्ट्रक्ट करनू कह रहे, नवे किस्म दा मन बिल्ड करनू कह रहे, नवे किस्म दे मन दी उसारी करन दी जड़ी है वो एडवाइस दे रहे हैं। गुरु का शब्द बनावो ए मन, गुरु का शब्द बनावो ए मन। इसका अर्थ यह होया कि जड़ा करंट माइंड है, जेड़ा साड़ा मौजूदा मन है, ये रखण दे लायक नहीं है। ये जेड़ा मन है जेड़ा साड़े पास हुण है, गुरु जी कहते हैं इट इज वर्थ डिस्कार्डिंग। ये कहते त्याग देने वाली चीज है, ये टा देने वाली चीज है, अते एक नवे किस्म दे मन दी उसारी, एक नवे किस्म दे मन दी डिवेलपमेंट, एक नया मन गुरु जी आखते हैं उसनु कंस्ट्रक्ट करना है जिंदगी दे विच। किवें करना है? कहिंदे ओ गुरु दे शब्द दी स्टेप बाय स्टेप गाइडेंस दे द्वारा एक नवे किस्म दा मन बनाउणा है। इस उत्ते चल के अगां चल के होर विचार होएगी। प्रेम नाल इस पंक्ति नु गाओ।
गुरु के शब्द बनावो ए मन, गुरु के शब्द बनावो ए मन, गुरु के ए मन, ए मन गुरु के, शब्द धरन सने पग पग मर सन सगम पग म पम प, गुरु के शब्द बनावो ए मन, गुरु के
परके गाओ।
गुरु के शब्द बनावो ए मन, गुरु के शब्द बनावो ए मन, गनि सगम रे ग मग पम प ग म ग पम प ग म ग पम प ग म रे ग स रे नि स प नि स प नि स प स, गुरु के शब्द बनावो ए मन, गुरु के गुरु का दर्शन संचो हर धन, गुरु का दर्शन संचो हर धन, ਗੁਰੂ ਕਾ ਦਰਸ਼ਨ ਸੰਚੋ ਹਰਦਮ, ਗੁਰੂ ਕਾ ਦਰਸ਼ਨ ਸੰਚੋ ਹਰਦਮ, ਤੈਮ ਮਤ ਮੇਰੇ ਰਿਥੇ ਤੂੰ ਆਓ, ਤੈਮ ਮਤ ਮੇਰੇ ਰਿਥੇ ਤੂੰ ਆਓ, ਰਿਥੇ ਤੂੰ ਆਓ, ਤਾਵੋ ਗੁਣ ਗੋਬਿੰਦਾ ਪ੍ਰੀਤਮ ਮੋਹਿ ਲਾਗੇ ਨਾ ਲਾਗੇ ਨਾ, ਅਤ ਪ੍ਰੀਤਮ ਮੋਹਿ ਲਾਗੇ ਨਾ ਲਾਗੇ ਨਾ, ਤੈਮ ਮਤ ਮੇਰੇ ਤੇ ਤੂੰ ਆਓ, ਤੇ ਤੂੰ ਆਓ, ਤੈਮ ਮਤ ਤ੍ਰਿਪਤ ਅਧਾਵਨ ਸਾਚੇ ਨਾਏ, ਤ੍ਰਿਪਤ ਅਘਾਵਨ ਸਾਚੇ ਨਾਏ, ਤ੍ਰਿਪਤ ਅਘਾਵਨ ਸਾਚੇ ਨਾਏ, ਅਠ ਸੱਟ ਮਚਨ ਸੰਤ ਤੁਰਾਏ, ਅਠ ਸੱਟ ਮਚਨ ਸੰਤ ਤੁਰਾਏ, ਸਭ ਮੈਂ ਜਾਨੋ ਕਰਤਾ ਏਕ, ਸਭ ਮੈਂ ਜਾਨੋ ਕਰਤਾ ਏਕ, ਸਭ ਮੈਂ ਜਾਨੋ ਕਰਤਾ ਏਕ, ਸਾਧ ਸੰਗਤ ਮਿਲ ਬੁੱਧ ਬਿਵੇਕ, 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 ਤੈਮ ਮਤ ਰਿਥੇ ਤੂੰ ਆਓ, ਰਿਥੇ ਤੂੰ ਆਓ, ਤੈਮ ਮਤ ਮੇਰੇ ਰਿਥੇ ਤੂੰ ਆਓ, ਰਿਥੇ ਤੂੰ ਆਓ, ਗਾਵੋ ਗਾਵੋ ਗੁਣ ਗੋਬਿੰਦਾ, ਗਾਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੇ ਨਾ ਲਾਗੇ ਨਾ, ਤੈਮ ਮਤ ਮੇਰੇ ਤੇ ਤੂੰ ਆਓ, ਤੈਮ ਮਤ ਮੇਰੇ ਤੇ ਤੂੰ ਆਓ, ਤੇ ਤੂੰ ਦਾਸ ਸਗਲ ਕਾ ਛੋੜ ਅਭਿਮਾਨ, ਦਾਸ ਸਗਲ ਕਾ ਛੋੜ ਅਭਿਮਾਨ, ਦਾਸ ਸਗਲ ਕਾ ਛੋੜ ਅਭਿਮਾਨ, ਦਾਸ ਸਗਲ ਕਾ ਛੋਟੇ ਬੇਮਾਨ, नानक को गुरु किनो दान, नानक को गुरु किनो दान, उत्तम मत में रिथे तू आ,
सबका
रिथे तू आ, उत्तम मत में रिथे तू आ, और दे तू
दीवान दे विच सिर्फ उस पंक्ति दा ही थोड़ा जिहा जो खुलासा उस पंक्ति दी थोड़ी जिही ज्यादा अंडरस्टैंडिंग गुरु का शब्द बनावो ए मन ਗੁਰਬਾਣੀ ਨੂੰ ਆਦਿ ਤੋਂ ਅੰਤ ਤੱਕ ਜਦੋਂ ਬਹੁਤ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਅਗਰ ਸਭ ਤੋਂ ਜ਼ਿਆਦਾ ਉਪਦੇਸ਼ ਕਿਸੇ ਵਸਤੂ ਨੂੰ ਦਿੱਤਾ ਗਿਆ ਹੈ ਗੁਰਬਾਣੀ 'ਚ ਤਾਂ ਕਿਸ ਨੂੰ ਦਿੱਤਾ ਗਿਆ ਮਨ ਨੂੰ ਦਿੱਤਾ ਗਿਆ ਬੇਅੰਤ ਸ਼ਬਦ ਹਨ ਜਿਨ੍ਹਾਂ ਦੇ ਵਿੱਚ ਉਪਦੇਸ਼ ਜਿਹੜਾ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਜੋ ਉਪਦੇਸ਼ ਹੈ ਉਹ ਮਨ ਨੂੰ ਹੈ ਕਿਉਂ ਮਨ ਨੂੰ ਹੈ ਈਰਖਾ ਕਿਸ ਨੂੰ ਹੁੰਦੀ ਹੱਥਾਂ ਨੂੰ ਨਹੀਂ ਹੁੰਦੀ ਪੈਰਾਂ ਨੂੰ ਨਹੀਂ ਹੁੰਦੀ ਅੱਖੀਆਂ ਨੂੰ ਨਹੀਂ ਹੁੰਦੀ ਹਾਂ ਮਨ ਚ ਈਰਖਾ ਹੋਵੇ ਤਾਂ ਅੱਖੀਆਂ ਉਸ ਨੂੰ ਰਿਫਲੈਕਟ ਕਰ ਸਕਦੀਆਂ ਕ੍ਰੋਧ ਕਿਸ ਨੂੰ ਹੁੰਦਾ ਹੈ ਮਨ ਨੂੰ ਭੈ ਕਿਸ ਨੂੰ ਲੱਗਦਾ ਹੈ ਮਨ ਨੂੰ ਲੱਗਦਾ ਇਨਸਿਕਿਉਰਿਟੀ ਕੌਣ ਮਹਿਸੂਸ ਕਰਦਾ ਹੈ ਇਨਸਿਕਿਉਰਿਟੀ ਕੌਣ ਮਹਿਸੂਸ ਕਰਦਾ ਹੈ ਜਵਾਬ ਦਿਓ ਮਨ ਕਰ ਅੱਜ ਦੀ ਦੁਨੀਆਂ ਦੇ ਵਿੱਚ ਡਿਪਰੈਸ਼ਨ ਨਾਮ ਦੀ ਜੋ ਬਿਮਾਰੀ ਉਹ ਸਭ ਤੋਂ ਭਿਆਨਕ ਹੈ ਔਰ ਸਾਰੇ ਸੰਸਾਰ ਦੇ ਵਿੱਚ ਅਮਰੀਕਾ ਜਿਸ ਨੂੰ ਅਸੀਂ ਦੁਨੀਆਂ ਦਾ ਸਭ ਤੋਂ ਜ਼ਿਆਦਾ ਐਫਲੂਐਂਟ ਕੰਟਰੀ ਸਮਝਦੇ ਹਾਂ ਜਿਤਨੀ ਵੈਲਥ ਉੱਥੇ ਜ਼ਿਆਦਾ ਹੈ ਉਤਨਾ ਹੀ ਡਿਪਰੈਸ਼ਨ ਵੀ ਉੱਥੇ ਸਭ ਤੋਂ ਜ਼ਿਆਦਾ ਹੈ ਸੋ ਡਿਪਰੈਸ਼ਨ ਕਿਸ ਨੂੰ ਹੁੰਦਾ ਹੈ ਮਨ ਨੂੰ ਹੁੰਦਾ ਲਾਲਚ ਕਿਸ ਨੂੰ ਹੁੰਦਾ ਹੈ ਮੰਨੂ ਹੁੰਦਾ। ਵਿਤਕਰਾ ਵਿਰੋਧ ਦਾ ਨਾਰਾਜ਼ਗੀ ਇਹ ਕਿਸ ਨੂੰ ਹੁੰਦਾ ਹੈ? ਇਹ ਵੀ ਮੰਨੂ ਹੁੰਦਾ। ਸਾਰੀਆਂ ਦੀ ਸਾਰੀਆਂ ਚੀਜ਼ਾਂ ਅਪਮਾਨ ਨੂੰ ਕੌਣ ਮਹਿਸੂਸ ਕਰਦਾ ਹੈ? ਮਨ ਮਹਿਸੂਸ ਕਰਦਾ ਹੈ। ਵਡਿਆਈ ਨੂੰ ਕੌਣ ਮਹਿਸੂਸ ਕਰਦਾ ਹੈ? ਮਨ ਮਹਿਸੂਸ ਕਰਦਾ ਹੈ। ਅਗਰ ਅਸੀਂ ਆਪਣੇ ਆਪ ਨੂੰ ਇਨਫੀਰੀਅਰ ਮਹਿਸੂਸ ਕਰਦੇ ਹਾਂ ਤਾਂ ਕੌਣ ਮਹਿਸੂਸ ਕਰਦਾ ਹੈ? ਕੌਣ ਮਹਿਸੂਸ ਕਰਦਾ ਹੈ? ਮਨ ਮਹਿਸੂਸ ਕਰਦਾ ਹੈ। ਅਗਰ ਅਸੀਂ ਕਦੇ ਕਿਸੇ ਦੇ ਇੱਕ ਬੋਲ ਦੇ ਨਾਲ ਜਾਂ ਕਿਸੇ ਦੇ ਕਿਸੇ ਐਕਸ਼ਨ ਦੇ ਨਾਲ ਹਰਟ ਮਹਿਸੂਸ ਕਰਦੇ ਹਾਂ ਤਾਂ ਕੌਣ ਮਹਿਸੂਸ ਕਰਦਾ ਹਰਟ? ਅਗਰ ਸੈਂਸ ਆਫ ਫੇਲੂਅਰ ਮਹਿਸੂਸ ਕਰਦੇ ਹਾਂ ਤਾਂ ਕੌਣ ਮਹਿਸੂਸ ਕਰਦਾ? ਜ਼ਿੰਦਗੀ ਦੇ ਵਿੱਚ ਮਾਯੂਸੀ ਮਹਿਸੂਸ ਕਰਦੇ ਹਾਂ ਤਾਂ ਕੌਣ ਮਹਿਸੂਸ ਕਰਦਾ? ਇਸ ਦਾ ਅਰਥ ਇਹ ਹੋਇਆ ਕਿ ਜਿਤਨੇ ਵੀ ਨੈਗੇਟਿਵ ਐਕਸਪੀਰੀਅੰਸਿਸ ਹਨ, ਜਿਤਨੇ ਵੀ ਨੈਗੇਟਿਵ ਐਕਸਪੀਰੀਅੰਸਿਸ ਹਨ, ਉਹਨਾਂ ਨੂੰ ਐਕਸਪੀਰੀਅੰਸ ਕਰਨ ਵਾਲਾ ਮਨ ਹੈ। ਹੁਣ ਐਕਸਪੀਰੀਅੰਸਿਸ ਤਾਂ ਤਬਦੀਲ ਨਹੀਂ ਹੋ ਸਕਦੇ। ਐਕਸਪੀਰੀਅੰਸਿਸ ਜੋ ਹਨ ਜ਼ਿੰਦਗੀ ਦੇ ਵਿੱਚ, ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਅਪਸ ਐਂਡ ਡਾਊਨਸ, ਇਹਨਾਂ ਨੂੰ ਟੋਟਲੀ ਕੋਈ ਕੰਟਰੋਲ ਚ ਲਿਆ ਸਕੇ ਔਰ ਇਹਨਾਂ ਨੂੰ ਬੰਦ ਕਰ ਸਕੇ। ਇਸ ਜੀਵਨ ਦੀ ਨੇਚਰ ਹੀ ਐਸੀ ਨਹੀਂ। ਸਕਸੈਸ ਐਂਡ ਫੇਲੂਅਰ, ਪ੍ਰੋਫਿਟ ਐਂਡ ਲਾਸ, ਹੈਪੀਨੈਸ ਐਂਡ ਅਨਹੈਪੀਨੈਸ, ਪਲੈਜਰ ਐਂਡ ਅਨਪਲੈਜਰ, ਇਹ ਜ਼ਿੰਦਗੀ ਦੇ ਵਿੱਚ ਗੁਰੂ ਬਾਬਾ ਜੀ ਆਖਦੇ ਹਨ ਪੁਸ਼ਾਕ ਦੀ ਤਰ੍ਹਾਂ ਬਦਲ ਹੁੰਦੇ ਜਾਣਗੇ, ਇਹ ਹਟ ਨਹੀਂ ਸਕਦੇ। ਅਗਰ ਕੋਈ ਇਨਸਾਨ ਇਹ ਸੋਚਣ ਦੀ ਕੋਸ਼ਿਸ਼ ਕਰੇ, ਕਿਉਂਕਿ ਬਹੁਤ ਲੋਕ ਇਹਨਾਂ ਨੂੰ ਬੰਦ ਕਰਨ ਲਈ, ਇਹਨਾਂ ਨੂੰ ਰੋਕਣ ਲਈ ਕਈ ਜਾਦੂ ਟੂਣਿਆਂ ਵਾਲਿਆਂ ਦੇ ਪਾਸ ਚਲੇ ਜਾਂਦੇ, ਕੋਈ ਮੰਤਰਾਂ ਮੁੰਤਰਾਂ ਵਾਲਿਆਂ ਦੇ ਪਾਸ ਚਲੇ ਜਾਂਦੇ, ਅਨੇਕਾਂ ਕਿਸਮ ਦੇ ਢੰਗ ਲੋਕ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਹ ਜੋ ਜੀਵਨ ਦੀਆਂ ਦੋ ਆਪੋਜ਼ਿਟ ਫੇਜ਼ਸ ਹਨ, ਕਦੇ ਸਨੀ ਡੇਜ਼ ਹਨ ਕਦੇ ਰੇਨੀ ਡੇਜ਼ ਹਨ, ਇਹਨਾਂ ਨੂੰ ਕੰਟਰੋਲ ਚ ਲਿਆਂਦਾ ਜਾ ਸਕੇ। ਗੁਰੂ ਮਹਾਰਾਜ ਜੀ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਵਚਨਾਂ ਚ ਆਖਦੇ ਹਨ, ਬਹੁਤਾ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ। ਬਹੁਤਾ ਬੋਲਣ ਚੱਖਣਾ, ਅਗਰ ਕੋਈ ਆਪਣੇ ਦੁੱਖ ਦਾ ਜਾਂ ਆਪਣੇ ਸੁੱਖ ਦਾ ਬਹੁਤਾ ਰੌਲਾ ਪਾਈ ਜਾਏ ਤੇ ਗੁਰੂ ਜੀ ਕਹਿੰਦੇ ਇਹ ਚੱਖਾਂ ਮਾਰਨੀਆਂ ਹਨ, ਫਜ਼ੂਲ ਬੋਲਣਾ ਹੈ। ਬਹੁਤਾ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ। ਹਰੇਕ ਕੋਈ ਚਾਹੁੰਦਾ ਹੈ ਕਿ ਦੁੱਖ ਤੋਂ ਮੇਰਾ ਛੁਟਕਾਰਾ ਹੋ ਜਾਏ ਔਰ ਪੂਰਨ ਤੌਰ ਤੇ ਸੁਖੀ ਹੋ ਜਾਓ। ਬਹੁਤਾ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ, ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਕਹਿੰਦੇ ਇਹ ਦੋ ਕਿਸਮ ਦੀਆਂ ਪੁਸ਼ਾਕਾਂ ਹਨ, ਕਦੇ ਦੁੱਖ ਦੀ ਪੁਸ਼ਾਕ ਹੈ ਕਦੇ ਸੁੱਖ ਦੀ ਪੁਸ਼ਾਕ ਹੈ। ਅਗਰ ਕੋਈ ਇਨਸਾਨ ਦਾਅਵਾ ਕਰਦਾ ਹੈ ਕਿ ਉਸ ਦੇ ਜੀਵਨ ਚ ਬਿਲਕੁਲ ਸੁੱਖ ਦੀ ਪੁਸ਼ਾਕ ਹੈ ਤਾਂ ਬਿਲਕੁਲ ਸਰਾਸਰ ਝੂਠ ਬੋਲ ਰਿਹਾ, ਉਹ ਗਲਤ ਬੋਲ ਰਿਹਾ, ਦੂਸਰਿਆਂ ਨੂੰ ਧੋਖਾ ਦੇ ਰਿਹਾ। ਦ ਵੈਰੀ ਨੇਚਰ ਆਫ ਲਾਈਫ ਇਜ ਸੱਚ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਕੁਦਰਤ ਹੈ, ਆਪੋਜ਼ਿਟ ਪੋਲੈਰਿਟੀਜ਼ ਦੇ ਨਾਲ ਇਹ ਬਣੀ ਹੈ। ਅਗਰ ਕੋਈ ਗੇਮ ਖੇਡੀ ਜਾਏ, ਇੱਕ ਟੀਮ ਨੇ ਜੋ ਅਵਸ਼ ਹਾਰਨਾ ਹੈ, ਇਹ ਕਿਸ ਤਰ੍ਹਾਂ ਹੋ ਸਕਦਾ ਕਿ ਦੋਨੇ ਜਿੱਤਣੀਆਂ ਸ਼ੁਰੂ ਕਰ ਦੇਣ ਔਰ ਦੋਨੇ ਜਿੱਤੀਆਂ ਜਾਣ? ਗੇਮ ਦਾ ਫਨ ਹੀ ਖਤਮ ਹੋ ਜਾਏਗਾ, ਉਹਦੀ ਚਾਰਮ ਹੀ ਖਤਮ ਹੋ ਜਾਏਗੀ। ਸੋ ਜਿੱਥੇ ਜਿੱਤ ਸਿਗਨੀਫਿਕੈਂਟ ਹੈ, ਉੱਥੇ ਹਾਰ ਵੀ ਉਤਨੀ ਹੀ ਸਿਗਨੀਫਿਕੈਂਟ ਹੈ। ਹਾਰ ਤੋਂ ਬਿਨਾਂ ਜਿੱਤ ਹੋ ਹੀ ਨਹੀਂ ਸਕਦੀ। ਤਾਂ ਵਿਚਾਰ ਦਾ ਧੁਰਾ ਕੀ ਹੈ? ਗੁਰੂ ਮਹਾਰਾਜ ਜੀ ਆਪਣੀ ਪਵਿੱਤਰ ਬਾਣੀ ਦੇ ਵਿੱਚ ਇਹ ਕਹਿੰਦੇ ਹਨ, ਇਹਨੇ ਤਮਾਮ ਅਨੁਭਵਾਂ ਨੂੰ ਕਰਨ ਵਾਲਾ ਮਨ ਹੈ, ਜਿਤਨੇ ਵੀ ਨੈਗੇਟਿਵ ਐਕਸਪੀਰੀਐਂਸਿਸ ਹਨ ਉਹਨਾਂ ਨੂੰ ਕਰਨ ਵਾਲਾ ਵੀ ਮਨ ਹੈ, ਔਰ ਜਿਤਨੇ ਪੋਜ਼ਿਟਿਵ ਐਕਸਪੀਰੀਐਂਸਿਸ ਹਨ ਉਹਨਾਂ ਨੂੰ ਕਰਨ ਵਾਲਾ ਵੀ ਮਨ। ਹੁਣ ਨੈਗੇਟਿਵ ਐਕਸਪੀਰੀਐਂਸਿਸ ਤੋਂ ਅਸੀਂ ਭੱਜਦੇ ਹਾਂ, ਪੋਜ਼ਿਟਿਵ ਐਕਸਪੀਰੀਐਂਸਿਸ ਦੇ ਵਾਸਤੇ ਅਸੀਂ ਸਟਰਗਲ ਕਰਦੇ ਹਾਂ, ਪਰ ਹੁੰਦਾ ਕੀ ਹੈ? ਪੋਜ਼ਿਟਿਵ ਐਕਸਪੀਰੀਐਂਸਿਸ ਜ਼ਿੰਦਗੀ ਦੇ ਵਿੱਚ ਜੋ ਉਹ ਬੜੇ ਗਿਣਤੀ ਮਿਣਤੀ ਦੇ ਹੁੰਦੇ ਆ। ਫਾਰ ਐਗਜ਼ਾਮਪਲ ਮੈਰਿਜ, ਜਦੋਂ ਸ਼ਾਦੀ ਹੁੰਦੀ ਹੈ, ਇਟ ਇਜ਼ ਅ ਵੰਡਰਫੁਲ ਐਕਸਪੀਰੀਐਂਸ, ਵੈਰੀ ਪੋਜ਼ਿਟਿਵ ਐਕਸਪੀਰੀਐਂਸ। ਪਰ ਉਸ ਤੋਂ ਬਾਅਦ ਇਹ ਸੀਰੀਜ਼ ਆਫ ਐਕਸਪੀਰੀਐਂਸਿਸ ਫਾਰ ਰੈਸਟ ਆਫ ਲਾਈਫ, ਮੈਜੋਰਿਟੀ ਆਫ ਦੈਮ ਆਰ ਵੈਰੀ ਨੈਗੇਟਿਵ। ਬਾਬਾ ਫਰੀਦ ਜੀ ਨੇ ਆਖਿਆ ਨਾ, ਫਰੀਦਾ ਜਾਂ ਕੁਆਰੀ ਤਾਂ ਚਾਹੋ, ਓਨਲੀ ਐਟ ਦ ਟਾਈਮ ਆਫ ਮੈਰਿਜ ਜੋ ਐਕਸਪੀਰੀਅੰਸ ਹੈ ਉਹ ਬਹੁਤ ਥ੍ਰਿਲਫੁਲ ਹੈ, ਚਾਹ ਵਾਲਾ ਹੈ। ਜਾਂ ਕੁਆਰੀ ਤਾਂ ਚਾਹ, ਐਕਸਾਈਟਮੈਂਟ ਹੈ, ਓਨਲੀ ਦੈਟ ਵੈਰੀ ਐਕਸਪੀਰੀਅੰਸ ਇਜ਼ ਵੈਰੀ ਐਕਸਾਈਟਿੰਗ ਐਕਸਪੀਰੀਅੰਸ। ਉਸ ਤੋਂ ਬਾਅਦ ਲਾਈਫ ਇਜ਼ ਫਿਲਡ ਵਿਦ ਨੈਗੇਟਿਵ ਐਕਸਪੀਰੀਅੰਸ। ਅੱਜ ਕੱਲ੍ਹ ਜੁਦੀ ਹੈ ਕਿ ਕਈਆਂ ਦੇ ਉੱਭਰ ਕੇ ਸਾਹਮਣੇ ਆ ਜਾਂਦੇ ਹਨ, ਕਈਆਂ ਦੇ ਢੱਕੇ ਰਹਿ ਜਾਂਦੇ ਹਨ। ਫਰਕ ਸਿਰਫ ਇਤਨਾ ਕੀ, ਕਈਆਂ ਦੇ ਨਜ਼ਰ ਨਹੀਂ ਆਉਂਦੇ, ਢੱਕੇ ਰਹਿ ਜਾਂਦੇ, ਉਹ ਬਖਸ਼ੀਲ ਹਨ। ਕਈਆਂ ਦੇ ਆਊਟ ਆਫ ਕੰਟਰੋਲ ਐਸੇ ਹੁੰਦੇ ਹਨ ਕਿ ਉਹ ਸ਼ਰੇਆਮ ਨਜ਼ਰ ਆ ਜਾਂਦੇ। ਲੇਕਿਨ ਐਸਾ ਕਹਿਣਾ ਅਸੰਭਵ ਹੈ, ਇੰਪੋਸੀਬਲ ਹੈ ਕਿ ਜੀਵਨ ਦੇ ਵਿੱਚ ਲਾਈਫ ਬੈਡ ਆਫ ਰੋਜ਼ਸ ਕਿਸੇ ਦੇ ਵਾਸਤੇ ਵੀ ਨਹੀਂ। ਅਗਰ ਹੁੰਦੀ ਤਾਂ ਗੁਰੂ ਜੀ ਐਸਾ ਬਚਨ ਨਾ ਉਚਾਰਦੇ, ਦੁੱਖ ਵਿੱਚ ਜੰਮਣ। ਹੁਣ ਮੈਂ ਚਾਹਾਂਗਾ ਕਿ ਇੱਕ ਇੱਕ ਪੰਕਤੀ ਦਾਸ ਤੋਂ ਬਾਅਦ ਬੋਲੀ ਚੱਲੋ, ਤਾਂ ਕਿ ਆਪ ਜੀ ਨੂੰ ਵੀ ਯਾਦ ਹੋ ਜਾਏਗੀ ਔਰ ਸਾਡੀ ਸਾਰਿਆਂ ਦੀ ਹਾਜ਼ਰੀ ਵੀ ਲੱਗੇਗੀ, ਪਾਰਟੀਸਪੇਸ਼ਨ ਵੀ ਹੋ ਜਾਏਗੀ। ਅਤੇ ਇਹ ਜੀਵਨ ਦਾ ਜੋ ਇੱਕ ਨਕਸ਼ਾ ਡਿਸਕ੍ਰਿਪਸ਼ਨ ਗੁਰੂ ਜੀ ਨੇ ਸਾਡੇ ਸਾਹਮਣੇ ਰੱਖੀ ਹੈ, ਉਸ ਨੂੰ ਅਸੀਂ ਅੱਛੀ ਤਰ੍ਹਾਂ ਜੋ ਹੈ ਕੰਪਰੀਹੈਂਡ ਵੀ ਕਰ ਜਾਵਾਂਗੇ। ਸੁਦਾਸ ਤੋਂ ਮਗਰੋਂ ਬੋਲਿਓ, ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ। ਫਿਰ ਬੋਲੋ ਸਾਰੇ, ਦੁੱਖ ਵਿੱਚ ਜੰਮਣ, ਪਿੱਛੋਂ ਵੀ ਤੱਕ ਵੀ ਬੋਲਿਆ ਕਰੋ ਸਾਰੇ, ਆਵਾਜ਼ ਭਰ ਕੇ ਆਉਣੀ ਚਾਹੀਦੀ ਹੈ। ਹਿੰਦੁਸਤਾਨ ਦੇ ਲੋਕ ਇੰਪੋਰਟਡ ਚੀਜ਼ਾਂ ਲਾਈਕ ਕਰਦੇ ਨੇ, ਕੀਰਤਨ ਵੀ ਇੰਪੋਰਟਡ ਹੈ, ਇਹਦਾ ਸਟਾਈਲ ਵੀ ਇੰਪੋਰਟਡ, ਪਰ ਅਗਾਂਹ ਆਉਣ ਵਾਲੀ ਜਨਰੇਸ਼ਨ ਲਈ ਇਹ ਬਹੁਤ ਫਾਇਦੇਮੰਦ ਹੋਏਗਾ। ਦੁੱਖ ਵਿੱਚ ਜੰਮਣ, ਹਾਂ ਹੁਣ ਆਨੰਦ ਆਇਆ, ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ। ਗੁਰੂ ਜੀ ਕਹਿੰਦੇ ਰਾਈਟ ਫਰੋਮ ਦਾ ਬਰਥ ਟਿਲ ਐਂਡ ਆਫ ਯੂਅਰ ਲਾਈਫ, ਸਾਰਾ ਵਰਤ ਵਰਤੇਵਾ ਕਿਸ ਚੀਜ਼ ਦੇ ਵਿੱਚ ਹੈ? ਦੁੱਖ ਦੇ ਵਿੱਚ ਹੀ ਹੈ। ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ। ਦੁੱਖ ਦੁੱਖ ਅੱਗੇ ਆਖੀਏ, ਦੁੱਖ ਦੁੱਖ ਕਰੇ ਪੁਕਾਰ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਜੀਵਨ ਇੱਕ ਐਸੀ ਪੋਟਲੀ ਹੈ, ਇੱਕ ਐਸੀ ਪੰਡ ਹੈ, ਜਿਸ ਦੇ ਵਿੱਚੋਂ ਕਹਿੰਦੇ ਜਦੋਂ ਖੋਲ੍ਹ ਕੇ ਦੇਖਦੇ ਹਾਂ ਤਾਂ ਸਿਰਫ ਦੁੱਖ ਹੀ ਦੁੱਖ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ। ਜੰਮਣ, ਦੁੱਖ ਵਿੱਚ ਜੰਮਣ, ਜੰਮਣ ਤੋਂ ਲੈ ਕੇ ਅਖੀਰ ਤੱਕ ਗੁਰੂ ਜੀ ਆਖਦੇ ਹਨ ਦੁਖੀ ਦੁੱਖ। ਕਿਉਂ ਦੁੱਖ ਹੈ? ਦੁੱਖ ਇਸ ਕਰਕੇ ਹੈ ਸਾਧ ਸਿੰਘ ਜੀ, ਕਿਉਂਕਿ ਸਾਡੀ ਹਰ ਡਿਜ਼ਾਇਰ ਇੱਥੇ ਪੂਰੀ ਨਹੀਂ ਹੁੰਦੀ। ਕੋਈ ਸ਼ਖਸ ਜਗਤ ਦੇ ਵਿੱਚ ਐਸਾ ਨਹੀਂ ਜਿਸ ਦੀ ਹਰੇਕ ਡਿਜ਼ਾਇਰ ਜਿਹੜੀ ਹੈ ਉਹ ਪੂਰੀ, ਕੋਈ ਸ਼ਖਸ ਐਸਾ ਨਹੀਂ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਚ ਬਹੁਤ ਫਾਰਚੂਨੇਟ ਸਮਝਦੇ ਹਾਂ, ਜਿਨ੍ਹਾਂ ਨੂੰ ਦੇਖ ਕੇ ਸਾਨੂੰ ਲੱਗਦਾ ਹੋਏਗਾ ਕਿ ਬਹੁਤ ਸੁਖੀ ਹਨ। ਡਿਸਅਪੁਆਇੰਟਮੈਂਟ ਉਹਨਾਂ ਦੇ ਜੀਵਨ ਦੇ ਵਿੱਚ ਵੀ, ਕਿਉਂਕਿ ਡਿਸਅਪੁਆਇੰਟਮੈਂਟ ਦਾ ਡਿਜ਼ਾਇਰ ਦੇ ਨਾਲ ਸੰਬੰਧ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਪਾਵਨ ਵਚਨ ਹੈ, ਜਬ ਆਸਾ ਅੰਦੇਸ਼ਾ ਤਬ ਹੀ। ਇਹ ਇੱਕ ਛੋਟਾ ਜਿਹਾ ਵਚਨ, ਇੱਕ ਗੋਲਡਨ ਪ੍ਰਿੰਸੀਪਲ ਹੈ ਜਿਸਨੂੰ ਯਾਦ ਕਰਨ ਦੀ ਜ਼ਰੂਰਤ ਹੈ ਸਾਰੇ ਆਖੋ, ਜਬ ਆਸਾ ਅੰਦੇਸ਼ਾ ਤਬ ਹੀ, ਫਿਰ ਆਖੋ ਜਬ ਆਸਾ ਅੰਦੇਸ਼ਾ ਤਬ ਹੀ। ਇਸ ਚ ਕੀ ਆਖਿਆ ਗੁਰੂ ਜੀ ਨੇ, ਜਦੋਂ ਤੱਕ ਕਹਿੰਦੇ ਆਸ਼ਾ ਹੈ, ਸੋ ਲੌਂਗ ਦ ਡਿਜ਼ਾਇਰ ਇਜ਼ ਦੇਅਰ, ਜਿਤਨੀ ਦੇਰ ਤੱਕ ਖਾਹਿਸ਼ ਆਸ਼ਾ ਜੀਵਨ ਦੇ ਵਿੱਚ ਹੈ, ਨਿਰਾਸ਼ਾ ਤਬ ਹੀ, ਗੁਰੂ ਜੀ ਕਹਿੰਦੇ ਹਨ ਉਦੋਂ ਤੱਕ ਨਿਰਾਸ਼ਾ ਵੀ ਨਾਲ ਦੀ ਨਾਲ ਬਣੀ ਰਹੇਗੀ। ਕਿਸੇ ਦੀ ਕੋਈ ਆਸ ਪੂਰੀ ਹੋ ਗਈ, ਅਤਿਅੰਤ ਅਧੂਰੀਆਂ ਰਹਿ ਗਈਆਂ। ਕਿਸੇ ਦੀ ਕੋਈ ਪੂਰੀ ਹੋ ਗਈ, ਬਾਕੀ ਅਤਿਅੰਤ ਅਧੂਰੀਆਂ ਰਹਿ ਗਈਆਂ। ਇਹ ਕਹਾਣੀ ਹਰੇਕ ਦੀ ਹੈ, ਇਹ ਕਹਾਣੀ ਸਭਨਾਂ ਦੀ ਹੈ। ਔਰ ਜਦੋਂ ਤੱਕ ਆਸ ਹੈ, ਆਸ਼ਾਵਾਂ ਦੇ ਨਾਲ ਭਰਿਆ ਹੋਇਆ ਜੀਵਨ ਹੈ, ਉਦੋਂ ਤੱਕ ਨਿਰਾਸ਼ਤਾਵਾਂ ਵੀ ਰਹਿਣੀਆਂ ਹਨ। ਇਹ ਆਸਾਂ ਫਿਰ ਪੂਰੀਆਂ ਕਿਵੇਂ ਹੋਣ? ਅਗਰ ਆਸਾਂ ਪੂਰੀਆਂ ਹੋ ਜਾਣ ਤੇ ਨਿਰਾਸ਼ਤਾ ਜੀਵਨ ਦੇ ਵਿੱਚੋਂ ਖਤਮ ਹੋ ਜਾਣ। ਉਹਦਾ ਇੱਕ ਹੀ ਜਵਾਬ ਗੁਰੂ ਬਾਬਾ ਜੀ ਆਪਣੀ ਪਵਿੱਤਰ ਬਾਣੀ ਚ ਦਿੰਦੇ ਹਨ, ਨਾਨਕ ਆਸਾਂ ਪੂਰੀਆਂ ਸੱਚੇ ਸਿਉਂ ਚਿਤਲਾ। ਸਾਰੇ ਆਖੋ, ਨਾਨਕ ਆਸਾਂ ਪੂਰੀਆਂ ਸੱਚੇ ਸਿਉਂ ਚਿਤਲਾ। ਨਾਨਕ ਆਸਾਂ ਪੂਰੀਆਂ ਸੱਚੇ ਸਿਉਂ ਚਿਤ ਲਾਏ। ਗੁਰੂ ਜੀ ਆਖਦੇ ਨੇ ਸੱਚੇ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿਤ ਲਗਾਉਣ ਦੇ ਨਾਲ ਕਹਿੰਦੇ ਆਸ਼ਾਵਾਂ ਪੂਰੀਆਂ ਹੋ ਜਾਣਗੀਆਂ। ਹੁਣ ਇਹਦਾ ਕੀ ਅਰਥ ਹੈ? ਕਿ ਇਸਦਾ ਅਰਥ ਇਹ ਹੈ ਕਿ ਹਰੇਕ ਡਿਜ਼ਾਇਰ ਜਿਹੜੀ ਹੈ ਉਹ ਐਕਚੁਅਲੀ ਮਟੀਰੀਅਲਾਈਜ਼ ਹੋ ਜਾਏਗੀ, ਕਿ ਸਾਡੀ ਹਰ ਡਿਜ਼ਾਇਰ ਜਿਹੜੀ ਹੈ ਕਿ ਸੱਚੀ ਉਹ ਪੂਰੀ ਹੋ ਜਾਏਗੀ। ਇਸਦਾ ਅਰਥ ਇਹ ਵੀ ਨਹੀਂ। ਇਸਦਾ ਅਰਥ ਹਰਗਿਜ਼ ਇਹ ਨਹੀਂ। ਫਿਰ ਅਰਥ ਕੀ ਹੈ? ਸਟੇਟ ਆਫ ਮਾਇੰਡ ਐਸੀ ਬਣ ਜਾਏਗੀ ਜਿਸ ਦੇ ਵਿੱਚ ਡਿਜ਼ਾਇਰ ਨਹੀਂ ਰਹੇਗੀ। ਸਟੇਟ ਆਫ ਮਾਇੰਡ ਐਸੀ ਬਣ ਜਾਏਗੀ ਜਿਸ ਦੇ ਵਿੱਚ ਡਿਜ਼ਾਇਰ ਨਾਮ ਦੀ ਚੀਜ਼ ਜਿਹੜੀ ਹੈ ਉਹ ਖਤਮ ਹੋ ਜਾਏ। ਸੋ ਸਾਰੀ ਦੀ ਸਾਰੀ ਵਿਚਾਰ ਦਾ ਅਖੀਰ ਚ ਸਾਰੰਸ਼ ਕੀ ਨਿਕਲਿਆ? ਅਗਰ ਸਟੇਟ ਆਫ ਮਾਇੰਡ ਨੂੰ ਤਬਦੀਲ ਕਰ ਲਿਆ ਜਾਏ, ਸਟੇਟ ਆਫ ਮਾਇੰਡ ਮਨ ਦੀ ਅਵਸਥਾ, ਮਨ ਨੂੰ ਅਗਰ ਤਬਦੀਲ ਕਰ ਲਿਆ ਜਾਏ ਤਾਂ ਗੁਰੂ ਜੀ ਕਹਿੰਦੇ ਹਨ ਇੱਛਾਵਾਂ ਵਾਲਾ ਮਨ ਹੀ ਨਾ ਰਹਿ ਗਿਆ ਤੇ ਮਾਯੂਸ ਕੌਣ ਹੋਏਗਾ? ਇੱਛਾਵਾਂ ਵਾਲਾ ਮਨ ਹੀ ਨਾ ਰਹਿ ਗਿਆ ਤੇ ਮਾਯੂਸ ਕੌਣ ਹੋਏਗਾ? ਘਬਰਾਉਣ ਵਾਲਾ ਮਨ ਹੀ ਨਾ ਰਹਿ ਗਿਆ ਤੇ ਫਿਕਰ ਕੌਣ ਕਰੇਗਾ? ਨਫ਼ਰਤ ਕਰਨ ਵਾਲਾ ਮਨ ਹੀ ਨਾ ਰਹਿ ਗਿਆ, ਗੁੱਸੇ ਹੋਣ ਵਾਲਾ ਮਨ ਹੀ ਨਾ ਰਹਿ ਗਿਆ, ਨਾਰਾਜ਼ ਹੋਣ ਵਾਲਾ ਮਨ ਹੀ ਨਾ ਰਹਿ ਗਿਆ, ਮਸਲਾ ਹੱਲ ਹੋ ਗਿਆ। ਤਬਦੀਲ ਫਿਰ ਕਿਸ ਨੂੰ ਕਰਨਾ ਹੈ? ਜਵਾਬ ਕੀ ਹੈ ਸਤਸੰਗ ਜੀ? ਤਬਦੀਲ ਕਿਸ ਨੂੰ ਕਰਨਾ ਹੈ? ਉਸ ਦੇ ਵਾਸਤੇ ਗੁਰੂ ਸਾਹਿਬ ਨੇ ਆਖਿਆ ਗੁਰ ਕੇ ਸ਼ਬਦ ਬਣਾਵੋ ਇਹ ਮਨ। ਹੁਣ ਸਾਰੇ ਪ੍ਰੇਮ ਨਾਲ ਗਾਓ।
ਗੁਰ ਕੇ ਸ਼ਬਦ, ਗੁਰ ਕੇ ਸ਼ਬਦ ਬਣਾਵੋ ਇਹ ਮਨ। ਗੁਰ ਕੇ के शब्द बनावो ए मन, गुरु के शब्द बनावो ए मन, गुरु का दर्शन संचो हर धन, गुरु का दर्शन संचो हर धन, रिधे तू आओ, रिधे तू आओ, उत्तम मत मेरे
सब गौ रिधे,
उत्तम मत मेरे रिधे तू आओ, रिधे तू आओ, गावो गावो गुण गोविंदा, गावो गावो गुण गोविंदा, मत प्रीतम मोहे लागे ना, लागे ना, उत्तम मत मेरे रिधे तू आओ, रिधे तू आओ, उत्तम मत मेरे रिधे तू आओ, रिधे तू आओ, उत्तम मत मेरे रिधे तू आओ, रिधे तू आओ।
पांच मिनट बाकी हैं, आपने पूरे टाइम से समाप्त करनी, थोड़ी जी पंक्तियां बहुत गौ नाल बहुत ध्यान नाल ग्रैस्प करन दी, अंडरस्टैंड करन दी, समझन दी आओ कोशिश करिए। नंबर एक, गुरु बाबा जी दी पवित्र बाणी दे विच उना पुरुषां नूं इलीट उत्तम सज्जन आख्या, जिन्हां ने की कीता, जिन्हां ने अपने इस मन नूं तब्दील कर दिया, जो जन लूजे मने स्यो, जो जन लूजे मने स्यो ते जन प्रधान, जो जन लूजे मने स्यो ते जन प्रधान, जिन गुरप्रसादी मन जीतया, जिन गुरप्रसादी मन जीतया, जग तिन्ह जिता, जो जन लूजे मने स्यो, रूहानियत या गुरमत या गुरसिखी परमारथ भक्ति एक सेंटेंस दे विच कही जा सकती है, एक फिक्रे च कही जा सकती है, वो है ये मन दा कोल है, ये मन दी लड़ाई है, मन दा युद्ध है, जो ये कर गए वो इस समुचे जगत दे विच प्रधान है, कोई किसी इंस्टीट्यूशन दा प्रधान है, कोई किसी ऑर्गेनाइजेशन दा प्रधान है, कोई किसी कंट्री दा प्रधान है, गुरु जी कहंदे ने ओए सारी रचना दे प्रधान है, कौन जो जन लूजे मने से। हुण अमृत वेले असीं उठण दा 4 बजे क्लॉक लगाउने, दैट इज द टाइम टू फाइट विद द माइंड, समझ लो उस वेले असीं बैटल फील्ड दे विच, पर क्लॉक बजता है फौरन उस उत्ते हाथ रख के उसनों कौन बंद कर देता है, हाथ नहीं बंद करता, वो मन बंद करता है, फिर उसले की हुंदा है उस युद्ध दे विच असी हार जाने, सानू पता आ चीजा साढ़े शरीर लई खावांगे ते नुकसान दे हन, पर ओही वस्तुआं जो साढ़े शरीर लई नुकसान दे हन उन्हां दे सामने कौन गोडे टेक दिंदा है, ਮਨ ਗੋਡੇ ਤੇ ਟੇਕ ਦਿੰਦਾ। ਉਹੀ ਟਾਈਮ ਹੁੰਦਾ ਹੈ ਇਸ ਵਸਤੂ ਵੱਲੋਂ ਟੈਂਪਟੇਸ਼ਨ ਆ ਰਹੀ ਹੈ, ਇਹ ਮਨ ਦੇ ਵਿੱਚ ਵੀਕਨੈਸ ਪੈਦਾ ਕਰ ਰਹੀ ਹੈ, ਉਸ ਵਕਤ ਹੀ ਮਨ ਦੇ ਨਾਲ ਲੜਾਈ ਕਰਨੀ ਹੁੰਦੀ। ਸੋ ਸਾਰਾ ਜੀਵਨ ਪੈਰ ਪੈਰ ਦੇ ਉੱਤੇ ਮਨ ਦਾ ਯੁੱਧ ਹੈ, ਮਨ ਦਾ ਘੋਲ। ਕੋਈ ਕੜਵਾ ਬੋਲਦਾ ਹੈ, ਬੁਰਾ ਬੋਲਦਾ ਹੈ, ਉਸ ਵੇਲੇ ਉਸਨੂੰ ਸਹਾਰ ਜਾਣਾ, ਉਸੇ ਹੀ ਸ਼ਬਦਾਵਲੀ ਦੇ ਵਿੱਚ ਨਾ ਜਵਾਬ ਦੇਣਾ, ਇਹ ਮਨ ਦਾ ਘੋਲ ਹੈ। ਜੋ ਇਸ ਤਰ੍ਹਾਂ ਦੇ ਛੋਟੇ ਛੋਟੇ ਐਸੇ ਅਭਿਆਸ ਕਰਦੇ ਜਾਣਗੇ, ਅਖੀਰ ਦੇ ਵਿੱਚ ਉਹ ਮਨ ਦੇ ਵਿਜੇਤਾ ਬਣ ਜਾਣਗੇ। ਜੋ ਜਨ ਲੂਜੈ ਮਨੇ ਸਿਉ ਤੇ ਜਨ ਪ੍ਰਧਾਨਾ, ਜਿਨ ਗੁਰਪ੍ਰਸਾਦੀ ਮਨ ਜੀਤਿਆ ਜੱਗ ਤਿਨਹ ਜਿਤਾਨਾ। ਗੁਰੂ ਜੀ ਆਖਦੇ ਜਿਨ੍ਹਾਂ ਨੇ ਇਸ ਮਨ ਨੂੰ ਜਿੱਤ ਲਿਆ ਉਹਨਾਂ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਉਸ ਤੋਂ ਬਿਨਾਂ ਸਾਰੇ ਸੰਸਾਰ ਨੂੰ ਨਾ ਕੋਈ ਜਿੱਤ ਸਕਿਆ ਹੈ, ਨਾ ਕੋਈ ਜਿੱਤ ਸਕੇਗਾ। ਪਰ ਗੁਰੂ ਜੀ ਦੀ ਪਵਿੱਤਰ ਬਾਣੀ ਦਾ ਉਪਦੇਸ਼ ਜੋ ਹੈ, ਇਹ ਟਾਈਮਲੈਸ ਚੀਜ਼ ਇਸ ਕਰਕੇ ਹੈ ਕਿ ਹੁਣ ਵੀ ਜਦੋਂ ਇਹ ਬਾਣੀ ਉਚਾਰੀ ਗਈ ਉਦੋਂ ਵੀ, ਔਰ ਅਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਵੀ, ਅਗਰ ਕੋਈ ਸਮੱਸਿਆ ਹੋਣੀ ਹੈ ਤਾਂ ਸਿਰਫ ਮਨੁੱਖੀ ਮਨ ਹੀ ਸਮੱਸਿਆ ਹੈ, ਹੋਰ ਕੋਈ ਸਮੱਸਿਆ ਨਹੀਂ। ਮਨੁੱਖੀ ਮਨ ਸਮੱਸਿਆ ਹੈ। ਸਹਿਸ ਖਟੇ ਲੱਖ ਕੋ ਉਠਤਾਵੇ, ਸਹਿਸ ਖਟੇ ਲੱਖ ਕੋ ਉਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਪਰ ਇਹ ਕਿਹਦੇ ਸੰਬੰਧ ਚ ਆਖਿਆ ਹੈ? ਇਹ ਮਨ ਦੇ ਸੰਬੰਧ ਚ ਆਖਿਆ। ਅਗਰ ਕੋਈ ਸਮੱਸਿਆ ਹੈ, ਕੋਈ ਪ੍ਰੋਬਲਮ ਹੈ, ਤਾਂ ਸਿਰਫ ਮਾਇੰਡ ਇਜ਼ ਦਾ ਪ੍ਰੋਬਲਮ। ਉਸ ਮਨ ਦੀ ਪ੍ਰੋਬਲਮ ਨੂੰ ਰਿਜ਼ੋਲਵ ਕਰਨ ਦੇ ਵਾਸਤੇ ਗੁਰੂ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਬਾਰ 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 ਇਹੀ ਤਾਕੀਦ ਮਿਲਦੀ ਹੈ। ਗੁਰੂ ਜੀ ਆਖਦੇ ਹਨ, ਪਹਿਲੀ ਤਾਂ ਗੱਲ ਇਹ ਹੈ ਕਿ ਇਸ ਮਸਲੇ ਨੂੰ ਕੋਈ ਛੇੜਦਾ ਨਹੀਂ, ਇਸ ਨੂੰ ਛੂੰਹਦਾ ਨਹੀਂ ਹੈ। ਭਾਵ ਮਨ ਦਾ ਘੋਲ ਕੋਈ ਕੋਈ ਵਿਰਲਾ ਵਿਰਲਾ ਕਰਦਾ ਹੈ। ਗੁਰੂ ਜੀ ਨੇ ਬਾਣੀ ਚ ਆਖਿਆ, ਮਨ ਅਸਾਧ ਸਾਧੇ ਜਨ ਕੋਈ। ਇਹ ਬੜੀ ਅਸਾਧ ਚੀਜ਼ ਹੈ। ਕਹਿੰਦੇ ਕੋਈ ਕੋਈ ਹੈ ਜੋ ਇਤਨਾ ਹਿੰਮਤਵਰ ਹੈ, ਇਤਨਾ ਡਿਟਰਮਿੰਡ ਹੈ, ਜਿਸ ਦਾ ਇਰਾਦਾ ਇਤਨਾ ਪੱਕਾ ਹੈ ਕਿ ਉਹ ਮਨ ਦਾ ਘੋਲ ਸ਼ੁਰੂ ਕਰਕੇ ਫਿਰ ਇਸ ਨੂੰ ਜਿੱਤ ਕੇ ਹੀ ਹਟਦਾ ਹੈ। ਗੁਰੂ ਜੀ ਆਖਦੇ ਮਨ ਅਸਾਧ ਸਾਧੇ ਜਨ ਕੋਈ, ਕੋਈ ਵਿਰਲਾ ਹੀ ਹੈ ਜੋ ਇਸ ਨੂੰ ਸਾਧਦਾ ਹੈ, ਔਰ ਜੋ ਸਾਧ ਲੈਂਦਾ ਹੈ ਉਸ ਦੇ ਲਈ ਗੁਰੂ ਜੀ ਆਖਦੇ ਹਨ ਗੁਰਮੁਖ ਇਹ ਮਨ ਲਿਆ ਸਵਾਰ। ਕੋਈ ਕੋਈ ਗੁਰਮੁਖ ਹੈ ਜਿਸਨੇ ਮਨ ਨੂੰ ਸਵਾਰ ਲਿਆ, ਜਿਸਨੇ ਮਨ ਨੂੰ ਸਵਾਰ ਲਿਆ ਉਸਨੇ ਸਭ ਕੁਝ ਹੀ ਸਵਾਰ ਲਿਆ। ਗੁਰਮੁਖ ਇਹ ਮਨ ਲਿਆ ਸਵਾਰ। ਫਿਰ ਜਦੋਂ ਗੁਰਮੁਖ ਮਨ ਨੂੰ ਸਵਾਰ ਲੈਂਦੇ ਹਨ ਤਾਂ ਉਹਨਾਂ ਦਾ ਮਨ ਕਿਸ ਤਰ੍ਹਾਂ ਦਾ ਬਣ ਜਾਂਦਾ ਹੈ, ਕਿਸ ਤਰ੍ਹਾਂ ਦਾ ਮਨ ਬਣ ਜਾਂਦਾ ਹੈ? ਗੁਰਬਾਣੀ ਦੇ ਵਿੱਚ ਉਸਦਾ ਜਵਾਬ ਮਿਲਦਾ ਹੈ। ਬਾਬਾ ਕਬੀਰ ਜੀ ਦਾ ਵਚਨ ਹੈ, ਕਹਿ ਕਬੀਰ ਅਬ ਜਾਣਿਆ। ਭਗਤ ਕਬੀਰ ਜੀ ਨੇ ਮਨ ਨੂੰ ਜਿੱਤਣ ਤੋਂ ਬਾਅਦ, ਮਨ ਨੂੰ ਕੌਂਕਰ ਕਰਨ ਤੋਂ ਬਾਅਦ, ਮਨ ਨੂੰ ਪੂਰੇ ਦਾ ਪੂਰਾ ਟਰਾਂਸਫਾਰਮ ਕਰਨ ਤੋਂ ਬਾਅਦ ਇਹ ਪੰਕਤੀ ਉਚਾਰਨ ਕੀਤੀ ਹੈ। ਕਹਿੰਦੇ ਹਨ, ਕਹੇ ਕਬੀਰ ਅਬ ਜਾਣਿਆ, ਨਾਓ ਆਈ ਕੇਮ ਟੂ ਨੋ। ਕਹੇ ਕਬੀਰ ਅਬ ਜਾਣਿਆ, ਗੁਰ ਗਿਆਨ ਦੀਆ ਸਮਝਾਏ, ਅੰਤਰਗਤ ਹਰ ਭੇਟਿਆ, ਅਬ ਮੇਰਾ ਮਨ ਕਤਹੂ ਨਾ ਜਾਏ। ਅਬ ਮੇਰਾ ਮਨ ਕਤਹੂ ਨਾ ਜਾਏ। ਕਹਿੰਦੇ ਹੁਣ ਮੇਰੇ ਮਨ ਦੀ ਕੁਆਲਿਟੀ, ਇਸ ਦੀ ਦਸ਼ਾ, ਇਸ ਦੀ ਅਵਸਥਾ ਇਹ ਬਣ ਗਈ ਹੈ ਕਿ ਬਿਲਕੁਲ ਕਿਤੇ ਨਹੀਂ ਜਾਂਦਾ। ਭਾਵ ਇਸ ਦੇ ਅੰਦਰ ਕੋਈ ਫੁਰਨਾ ਹੀ ਨਹੀਂ ਪੈਦਾ ਹੁੰਦਾ, ਅਫੁਰ ਹੋ ਗਿਆ ਹੈ। ਉਸੇ ਅਵਸਥਾ ਨੂੰ ਸਹਿਜ ਆਖਿਆ ਹੈ। ਅਬ ਮੇਰਾ ਮਨ ਕਤੂ ਨਾ ਜਾਏ, ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀ। ਗੁਰੂ ਰਾਮਦਾਸ ਜੀ ਮਹਾਰਾਜ ਵੀ ਆਪਣੇ ਮਨ ਦੀ ਜਿਹੜੀ ਬੈਟਲ ਨੂੰ ਕੰਕਰ ਕਰਨ ਤੋਂ ਬਾਅਦ ਐਕਸਪ੍ਰੈਸ ਕਰਦੇ ਹਨ, ਅਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿਨਾ। ਕਹਿੰਦੇ ਮੇਰਾ ਮਨ ਸੋਨੇ ਵਰਗਾ ਹੋ ਗਿਆ ਹੈ, ਅਸੀਂ ਨਹੀਂ ਕਹਿ ਸਕਦੇ ਕਿ ਸਾਡਾ ਮਨ ਸੋਨੇ ਵਰਗਾ ਹੈ, ਅੰਦਰ ਕੁਛ ਹੋਰ ਹੁੰਦਾ ਹੈ, ਬਾਹਰ ਕੁਛ ਹੋਰ ਹੁੰਦਾ ਹੈ। ਸਾਡੇ ਮਨ ਸੋਨੇ ਵਰਗੇ ਹੋ ਜਾਣ ਤੇ ਸਾਨੂੰ ਜੀਵਨ ਦੇ ਵਿੱਚ ਇੱਕ ਜਿਹੜੀ ਚੀਜ਼ਾਂ ਦੀ ਰੇਸ, ਮਟੀਰੀਅਲਿਸਟਿਕ ਪੋਜੈਸ਼ਨਸ ਐਕੂਮੂਲੇਟ ਕਰਨ ਦੀ ਜਿਹੜੀ ਦੌੜ ਹੈ ਉਹ ਜੀਵਨ ਦੇ ਵਿੱਚੋਂ ਕੱਟ ਜਾਏ। ਇਹ ਸਿਰਫ ਉਹਨਾਂ ਦੇ ਜੀਵਨ ਦੇ ਵਿੱਚ ਹੀ ਹੈ ਜਿਹਨਾਂ ਦਾ ਹਾਲੇ ਮਨ ਜਿੱਤਿਆ ਨਹੀਂ ਗਿਆ। ਸਮਾਂ ਸਮਾਪਤ ਹੈ, ਕੱਲ ਨੂੰ ਆਪਾਂ ਇੱਥੇ ਚੱਲਾਂਗੇ। ਬਾਕੀ ਦਾ ਜੋ ਕੀਰਤਨ ਦਾ ਪ੍ਰੋਗਰਾਮ ਹੈ ਉਹ ਇਸੇ ਹੀ ਮਾਇੰਡ ਦੀ ਥੀਮ ਤੇ ਹੀ ਰਹੇਗਾ। ਤੋ ਗੁਰੂ ਜੀ ਨੇ ਉੱਤਮ ਮਤ ਦੀ ਗੱਲ ਕੀਤੀ ਹੈ। ਉੱਤਮ ਮਤ ਦੇ ਵਿੱਚ ਸਭ ਤੋਂ ਵੱਡਾ ਉਪਦੇਸ਼ ਜਿਹੜਾ ਹੈ ਉਹ ਮਨ ਦੇ ਪ੍ਰਤੀ ਹੀ ਹੈ। ਪਿਆਰ ਨਾਲ ਗਾਓ, ਸੁਣੋ, ਫਿਰ ਕੀਰਤਨ ਸਮਾਪਤ।
ਉੱਤਮ ਮਤ ਮੇਰੇ ਰਿਧੇ ਤੂੰ ਆਓ, ਰਿਧੇ ਤੂੰ ਆਓ। ਉੱਤਮ ਮਤ ਮੇਰੇ ਰਿਧੇ ਤੂੰ ਆਓ, ਰਿਧੇ ਤੂੰ ਆਓ। ਉੱਤਮ ਮਤ ਮੇਰੇ ਰਿਧੇ ਤੂੰ ਆਓ, ਰਿਧੇ ਤੂੰ ਆਓ।